ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛਾ ਹੈ ਸੋਈ ਫਲ ਪਾਵਹਿ, ਫਿਰ ਦੁੱਖ ਨਾ ਲਾਗੈ ਆਏ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛਾ ਹੈ ਸੋਈ ਫਲ ਪਾਵਹਿ, ਫਿਰ ਦੁੱਖ ਨਾ ਲਾਗੈ ਆਏ। ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰ ਸਿਉ ਪ੍ਰੀਤ ਲਗਾਏ। ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਨ ਮਹਿ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ। ਨਾਨਕ ਸ਼ਰਣ ਤੁਮਾਰੀ ਹਰ ਜੀਉ, ਭਾਵੈ ਤਿਵੈ ਛਡਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ। ਨਾਨਕ ਸ਼ਰਣ ਤੁਮਾਰੀ ਹਰ ਜੀਉ, ਭਾਵੈ ਤਿਵੈ ਛਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਾਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜਾਹਰਾ ਜਹੋਰ ਸਰਬ ਕਲਾ ਭਰਪੂਰ, ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦੋ ਜਹਾਨ ਦੇ ਵਾਲੀ, ਦਸਮ ਪਾਤਸ਼ਾਹੀਆਂ ਦੀ ਪਾਵਨ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਜੁੜ ਮਿਲ ਬੈਠੇ ਸਤ ਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰੂ ਕੀ ਸੰਗਤ ਕਰਨ ਦਾ, ਗੁਰੂ ਦਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਵੱਡ ਭਾਗੀ ਹਰ ਸੰਗਤ ਪਾਵਹੇ, ਭਾਗਹੀਨ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਆਸਾ ਕੀ ਵਾਰ ਦੇ ਸ਼ਬਦ ਕੀਰਤਨ ਤੋਂ ਉਪਰੰਤ ਸਾਹਿਬ ਸਤਿਗੁਰੂ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਜੀ ਦੇ ਘਰ ਤੋਂ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਓ ਜਿੰਨੀਆਂ ਵੀ ਆਪ ਸਿੱਖ ਸੰਗਤਾਂ ਦੂਰੋਂ ਨੇੜਿਓਂ ਚੱਲ ਕਰਕੇ ਸਤਿਗੁਰੂ ਜੀ ਦੇ ਪਾਵਨ ਗੋਦ ਦੇ ਵਿੱਚ ਬੈਠੇ ਹੋ। ਦੇਸ਼ ਵਿਦੇਸ਼ ਦੇ ਵਿੱਚ ਵੀ ਮੀਡੀਆ ਦੇ ਰਾਹੀਂ ਸਿੱਖ ਸੰਗਤਾਂ ਹਾਜ਼ਰੀਆਂ ਲਵਾ ਰਹੀਆਂ ਨੇ। ਆਓ ਗਰੀਬ ਨਿਵਾਸ ਸਤਿਗੁਰੂ ਜੀ ਦੀ ਪਾਵਨ ਵਡਿਆਈ, ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੇ ਵਿਚਾਰ ਗੁਰਮਤ ਵਿਚਾਰਾਂ ਦੇ ਨਾਲ ਜੁੜਦਿਆਂ ਹੋਇਆਂ ਜੀਵਨ ਦੀਆਂ ਘੜੀਆਂ ਸਵਾਸਾਂ ਅਤੇ ਪਲਾਂ ਨੂੰ ਗੁਰੂ ਲੇਖੇ ਲਾਉਣ ਦਾ ਯਤਨ ਕਰੀਏ। ਸਾਰੇ ਮਾਈ ਭਾਈ ਕਰੋ ਰਸਨਾ ਪਵਿੱਤਰ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ, ਪਿਆਰ ਸਹਿਤ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਸਤਨਾਮ ਸ੍ਰੀ। ਵਹਿ ਪ੍ਰਗਟਿਓ ਮਰਦ ਅਗੰਮੜਾਓ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਐਸੇ ਦੀਨ ਦਿਆਲੂ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸਤਿਗੁਰੂ, ਤਿਨ੍ਹਾਂ ਨੇ ਜਿੱਥੇ ਆਪਣੇ ਪਿਤਾ ਸਤਿਗੁਰੂ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਧਰਮ ਦੇ ਹਿੱਤ ਤਿਲਕ ਜਨੂੰ ਦੀ ਰਾਖੀ ਵਾਸਤੇ ਦਿੱਲੀ ਦੀ ਧਰਤੀ ਵੱਲ ਤੋਰਿਆ। ਉੱਥੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਆਪਣੇ ਲਖਤੇ ਜਿਗਰ, ਆਪਣਾ ਇਹ ਪਰਿਵਾਰ, ਜਾਨੋ ਪਿਆਰੇ ਸਿੰਘ ਧਰਮ ਤੋਂ ਕੁਰਬਾਨ ਕੀਤੇ ਨੇ ਅਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜਿਸ ਦਿਨ ਨਾਂਦੇੜ ਦੀ ਧਰਤੀ 'ਤੇ ਪਹੁੰਚਦੇ ਨੇ ਅਤੇ ਨਾਂਦੇੜ ਦੀ ਧਰਤੀ 'ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਉਸ ਪਲੰਘੇ 'ਤੇ ਜਾ ਕਰਕੇ ਉਸ ਡੇਰੇ ਦੇ ਵਿੱਚ ਬਿਰਾਜਮਾਨ ਹੁੰਦੇ ਨੇ, ਜਿਸ ਪਲੰਘੇ ਦੇ ਬਾਬਤ ਜਿਸ ਡੇਰੇ ਦੇ ਬਾਬਤ ਸੁਣਿਆ ਸੀ ਕਿ ਇੱਥੇ ਕੋਈ ਰਾਜੌਰੀ ਦਾ ਰਹਿਣ ਵਾਲਾ ਮਾਧੋਦਾਸ ਬੈਰਾਗੀ ਜਿਹਦਾ ਨਾਮ ਪਹਿਲਾਂ ਲਛਮਣ ਦੇਵ ਸੀ, ਬਾਅਦ ਦੇ ਵਿੱਚ ਐਸਾ ਬੈਰਾਗਵਾਨ ਹੋਇਆ ਇੱਕ ਹਿਰਨੀ ਸ਼ਿਕਾਰ ਕਾਰਨ ਉਹਦੇ ਪੇਟ ਦੇ ਵਿੱਚੋਂ ਛੋਟੇ ਛੋਟੇ ਬੱਚੇ ਮਰਦੇ ਹੋਏ ਦੇਖ ਕਰਕੇ ਬੈਰਾਗੀ ਹੋ ਉੱਠਿਆ, ਜਿਹੜਾ ਬੜੇ ਤਾਣ ਦੇ ਨਾਲ ਨਿਸ਼ਾਨਾ ਲਾਉਣ ਵਾਲਾ ਸੀ, ਸ਼ਿਕਾਰ ਖੇਡਣ ਵਾਲਾ ਸੀ, ਬੜਾ ਅਭਿਆਸੀ ਸੀ ਅਤੇ ਚੱਲਦਿਆਂ ਚੱਲਦਿਆਂ ਫਿਰ ਐਸਾ ਬੈਰਾਗਵਾਨ ਹੋਇਆ ਅਤੇ ਕੇਵਲ ਫਿਰ ਬੈਰਾਗੀ ਹੀ ਨਹੀਂ ਬਣਿਆ, ਬੈਰਾਗੀਆਂ ਦੇ ਚੱਲਦਿਆਂ ਚੱਲਦਿਆਂ ਐਸੇ ਗੁਰੂ ਦੀ ਸ਼ਰਨ ਵਿੱਚ ਜਾ ਪਿਆ ਜਿਸ ਨੇ ਇਸ ਨੂੰ ਐਸੀ ਮਤ ਦੇ ਵਿੱਚ ਲਾ ਦਿੱਤਾ ਜਿਹਦੇ ਕਾਰਨ ਕਰਕੇ ਬਹੁਤ ਸਾਰੇ ਇਹਨੇ ਜੰਤਰ ਮੰਤਰ ਤੰਤਰ ਇਤਿਆਦਕਾਂ ਦੀ ਸਾਧਨਾ ਕੀਤੀ ਅਤੇ ਇਹ ਸਾਧਨਾ ਕਰਦਿਆਂ ਹੋਇਆਂ ਫਿਰ ਉਸ ਪਲੰਘੇ 'ਤੇ ਕਿਸੇ ਨੂੰ ਬਿਠਾ ਕੇ ਫਿਰ ਉਹ ਪਲੰਘਾ ਮੂਧਾ ਕਰ ਦੇਣਾ, ਉਹਦਾ ਮਜ਼ਾਕ ਉਡਾਉਣਾ, ਇਹੋ ਜਿਹੀ ਬਿਰਤੀ ਜਿਹੜੀ ਇਹਨੇ ਬਣਾ ਲਈ। ਪਰ ਅੱਜ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਤਿਗੁਰੂ ਜਦੋਂ ਇਹ ਜਾ ਕੇ ਪਲੰਘੇ 'ਤੇ ਬੈਠੇ ਨੇ, ਬੜਾ ਇਹਦੇ ਚੇਲੇ ਚਾਟੜਿਆਂ ਨੇ ਜ਼ੋਰ ਲਾਇਆ, ਇਹਨੂੰ ਵੀ ਜਾ ਕਰਕੇ ਦੱਸਿਆ, ਪਰ ਅਖੀਰ ਜਦੋਂ ਕੋਈ ਇਹਨਾਂ ਦਾ ਬਲ, ਕੋਈ ਸ਼ਕਤੀ, ਕੋਈ ਤਾਕਤ ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਅੱਗੇ ਨਾ ਚੱਲ ਸਕੀ, ਆਪ ਆ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ ਅਤੇ ਪੁੱਛਦਾ ਤੁਸੀਂ ਕੌਣ ਹੋ? ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿੰਦੇ ਅਸੀਂ ਉਹੀ ਹਾਂ ਜਿਹਨੂੰ ਤੂੰ ਜਾਣਦਾ ਹੈ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੇ ਬਚਨ ਸੁਣ ਕਰਕੇ ਹੱਥ ਜੋੜ ਕਰਕੇ ਕਹਿਣ ਲੱਗਾ, ਪਾਤਸ਼ਾਹ ਆਪ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੋ? ਸਤਿਗੁਰੂ ਕਹਿਣ ਲੱਗੇ ਹਾਂ। ਕਹਿਣ ਲੱਗੇ ਤੂੰ ਕੌਣ? ਕਹਿਣ ਲੱਗਾ ਜੀ ਮੈਂ ਤੁਹਾਡਾ ਬੰਦਾ। ਗਰੀਬ ਨਿਵਾਸ ਸਤਿਗੁਰੂ ਜੀ ਦੇ ਬਾਹ ਚਰਨਾਂ 'ਤੇ ਪਿਆਰਿਓ, ਇਹੀ ਢਹਿਣ ਦਾ ਤਰੀਕਾ ਹੈ। ਗੁਰੂ ਸਤਿਗੁਰੂ ਜੀ ਨੂੰ ਆਪਣਾ ਇਸ਼ਟ ਦੇਵ, ਆਪਣਾ ਮਾਲਕ ਸਵੀਕਾਰ ਕਰੀਏ ਅਤੇ ਆਪਣੇ ਆਪ ਨੂੰ ਗੁਰੂ ਦਾ ਬੰਦਾ, ਗੁਰੂ ਦਾ ਬਾਲਕ, ਗੁਰੂ ਦਾ ਸੇਵਕ ਬਣਾ ਲਈਏ। ਅਤੇ ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਕੇਵਲ ਇਹ ਬਚਨ ਕੀਤਾ ਸੀ ਕਿ ਜੇ ਤੂੰ ਫਿਰ ਬੰਦਾ ਹੈ ਨਾ ਤੇ ਬੰਦਿਆਂ ਵਾਲੇ ਕੰਮ ਕਰ। ਫਿਰ ਕਿਉਂ ਇਸ ਤਰ੍ਹਾਂ ਦੇ ਨਾਲ ਜੰਤਰਾਂ ਮੰਤਰਾਂ ਟੂਣਿਆਂ ਟਾਣਿਆਂ ਦੇ ਵਿੱਚ ਪੈ ਕਰਕੇ ਤੇ ਕਿਉਂ ਜੀਵਾਂ ਦੇ ਮਜ਼ਾਕ ਉਡਾਉਂਦਾ ਪਿਆ ਤੇ ਆਪਣੀ ਜ਼ਿੰਦਗੀ ਦਾ ਮਜ਼ਾਕ ਬਣਾ ਕੇ ਰੱਖਿਆ ਹੋਇਆ? ਕਲਗੀਧਰ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਪੰਜਾਬ ਦੀ ਧਰਤੀ ਦੀ ਦਾਸਤਾਨ ਇਹਨੂੰ ਸੰਖੇਪ ਰੂਪ ਦੇ ਵਿੱਚ ਸੁਣਾਈ कि किवें किवें इस धरती ते गुरु तेग बहादुर महाराज सतगुरु जी का साका वरत्या, किवें भाई सतीदास, भाई दयाला जी, भाई मतीदास इत्यादिक का साका होया, किवें चमकौर की गढ़ी की जंग होई ते किवें छोटे साहबजादियां नूं सरहिंद दे विच नीहां विच चिण करके ते किवें को के शहीद किया गया। उस समय प्यारियो ये दासतान नूं सुणदिआं सुणदिआं इहदा खून खौल उठिया डौले फरके ते गुरु पातशाह महाराज सतगुरु जी नूं कहण लगा, पातशाह जे तुहाडी आग्या होवे, तुहाडा आशीर्वाद मिल जाए ते पातशाह इहो जी सरहिंद दी मैं इट दे नाल इट खड़का देवां। गुरु पातशाह महाराज सतगुरु जी कहण लगे, धीरज रख, जो बख्शिश जो रहमत गुरु पातशाह जी ने देख के तोरना है। देखो प्यारियो, शक्तियां ताकत ये जरूर जीवन विच होनी चाहीदी है, पर इहदे नाल नाल गुरु दा ज्ञान होना बड़ा जरूरी है। दाने पुरख कहिंदे ने, जोश दे नाल नाल होश बड़ी जरूरी है, तलवार दे नाल नाल ज्ञान दी बड़ी जरूरत है। गुरु पातशाह महाराज सतगुरु जी ने इस नूं अमृत छका करके ते नाम इहदा गुरबख्श सिंह रखिया। प्रचलित नाम जिहड़ा इतिहास दे विच बंदा सिंह बहादुर जिहड़ा ओह प्रचलित रहा नाम, भावें पातशाह जी ने इहनूं गुरबख्श सिंह दा नाम दिता। ते गरीब नवाज सतगुरु सच्चे पातशाह जी ने नांदेड़ साहिब दी धरती तों इस नूं पंजाब दी धरती दे वल तोरन वास्ते अपने पत्थे दे विचों पंज तीर नाल पंज सिंह ते नाल वी सिंघां दा होर जत्था जिहड़ा ओह बख्शिश कीता, नगारा बख्शिश कीता, निशान साहिब बख्शिश कीता, भाव के एक महान बादशाही राज दा सारी जड़ी बख्शिश सी ओह पातशाह जी ने दे करके ते पंजाब दी धरती दे वल तोरिया। इत्थे प्यारियो कई वारी असीं शब्द वरतदे हां कि गुरु पातशाह महाराज सतगुरु जी ने इहनूं अपने साहबजादियां दा जां अपने सिंघां दा ये बदला लैण वास्ते भेजिया। बदला शब्द नहीं वरतना चाहीदा प्यारियो, गुरु का सिंह गुरु घर जिहड़ा है वह गुरमत दे अनुसार सोधा शब्द वरतदा है, सोधन वास्ते नूं भेजिया कि जालमां नूं सोधन वास्ते पंजाब दी धरती दे वल जाओ। ते उहदे वास्ते नाल पातशाह जी ने बख्श समझाई, कहण लगे, देख गुरभगत सिंह, सब तों जरूरी गल है कि इन्हां पंजां दी अगवाई दे विच चलना, हर कार्ज नूं पंजां दा मता लै के पंजां दी सलाह लै करके तुरना। दूसरी गल मेरे पातशाह कहण लगे, कदी हंकार ते माण नहीं करना। तीसरी गल, कदी भी अपने आप नूं गुरु अखवाउण दा जतन नहीं करना। गरीब नवाज सतगुरु सच्चे पातशाह कहण लगे, सदा पंथ दे दायरे दे विच रहना, पंथ नूं सदा प्रसन्न रखना, खालसे दे हुक्म दे विच रहना। इउं सतगुरु जी ने बख्शिशां दे करके रहमतां समझा करके ते फिर पंजाब दी धरती दे वल तोरिया। ते प्यारियो, बाबा बंदा सिंह बहादुर जिहड़ा कदी माधो दास बैरागी बन करके विचरदा सी ते अज जदों पंजाब दी धरती दे वल वध रहे सन ते दिल्ली दे आउण तों पहलां हुण जिस भी कारज नूं तुरीए हर कारज वास्ते माया दी भी जरूरत हुंदी है, हर कारज दे वास्ते बल शक्ति ताकत दी भी जरूरत हुंदी है, पर गुरु ने ऐसा भरोसा दिता, ऐसी बख्शिश दिती कि गुरु ते पूर्ण भरोसा लै करके तुरे। भावें रस्ते विच आउंदिआं होइआं पता लगे कि धन गुरु गुरु गोबिंद सिंह साहिब महाराज कलगीधर पातशाह महाराज ज्योति जोत समा गए ने, ते फिर भी पंथ दे नाल मिल करके साहिब दे चरणां च अरदास कीती, कलगियां वाले पातशाह किरपा करिओ, रहमत करिओ, अपने पंथ दी बौड़ी करिओ। सच्चे पातशाह महाराज जिस मिशन वास्ते जिस निशाने वास्ते आप जी ने भेजिया, किरपा करिओ, रहम करिओ, कामयाबी बख्शिश करिओ। कलगियां वाले पातशाह महाराज सतगुरु जी दी रहमत बहुत सारे लुबाणे जीवां दे विचों बणजारे लोग प्यारियो रस्ते विच मिले ते पुछिया, किथे जा रहे हो, किवें जा रहे हो? ਤੇ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹਵਾਲਾ ਦਿਖਾਇਆ, ਹੁਕਮਨਾਮਾ ਸਾਹਿਬ ਦਿਖਾਇਆ, ਤੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਸਾਰਾ ਦਾ ਸਾਰਾ ਧਨ ਜਿਹੜਾ ਸੀ ਨਾ ਜੀ, ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ ਰੱਖ ਦਿੱਤਾ, ਢੇਰੀ ਕਰ ਦਿੱਤਾ। ਕਿਉਂਕਿ ਪਿਆਰਿਓ, ਗੁਰੂ ਦੇ ਨਾਂ ਤੇ ਗੁਰੂ ਕੀ ਸੰਗਤ, ਗੁਰੂ ਕੇ ਪਿਆਰੇ ਕੇਵਲ ਧਨ ਹੀ ਨਹੀਂ, ਆਪਾਂ ਵੀ ਨਿਸ਼ਾਵਰ ਕਰਨ ਵਾਸਤੇ ਸਦਾ ਤਿਆਰ ਬਰ ਤਿਆਰ ਰਹਿੰਦੇ ਨੇ। ਤੇ ਜਿਹੜੀ ਫੌਜ ਲੈ ਕਰਕੇ ਤੁਰੇ ਨੇ, ਉਹ ਫੌਜ ਦੇ ਨਾਲ ਨਾਲ ਜਦੋਂ ਸਭ ਤੋਂ ਪਹਿਲਾਂ ਕੁਝ ਸਿੱਖਾਂ ਨੂੰ ਹੁਕਮਨਾਮੇ ਭੇਜ ਕਰਕੇ ਇਕੱਤਰਤਾ ਬਣਾਈ, ਤੇ ਪਿਆਰਿਓ ਪਹਿਲੀ ਤਕਰੀਰ ਜੋ ਖਾਲਸੇ ਦੇ ਨਾਲ ਸਿੱਖਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਉਹ ਦੁਹਰਾਈ, ਉਹਦੇ ਵਿੱਚ ਕੇਵਲ ਇੱਕ ਸ਼ਬਦ ਦੇ ਮੁੱਖ ਵਰਤਿਆ ਸੀ ਕਿ ਖਾਲਸਾ ਜੀ, ਜੇ ਗੁਰੂ ਨੇ ਮੈਨੂੰ ਇਸ ਮਿਸ਼ਨ ਵਾਸਤੇ ਭੇਜਿਆ ਹੈ ਨਾ, ਤੇ ਬਸ ਮੇਰਾ ਸਾਥ ਦਿਓ, ਤੇ ਸਾਡਾ ਖਾਲਸਾ ਰਾਜ ਜਿਹੜਾ ਕੋਈ ਬਹੁਤੀ ਦੂਰ ਨਹੀਂ, ਕਿਉਂਕਿ ਗੁਰੂ ਦੀ ਬਖਸ਼ਿਸ਼ ਲੈ ਕਰਕੇ ਤੁਰੇ ਹਾਂ। ਜਿਦਨ ਪਿਆਰਿਓ ਆਗੂ ਜੀਵ ਇਹ ਗੱਲ ਕਵੇ ਕਿ ਮੇਰਾ ਸਾਥ ਦਿਓ, ਤੇ ਪਿਆਰਿਓ ਜਦੋਂ ਆਗੂ ਦਾ ਸਾਥ ਫਿਰ ਪੰਥ ਦਿੰਦਾ ਹੈ, ਆਗੂ ਦਾ ਸਾਥ ਜਦੋਂ ਪਰਜਾ ਦਿੰਦੀ ਹੈ, ਤੇ ਫਿਰ ਗੁਰੂ ਕੀ ਰਹਿਮਤ, ਗੁਰੂ ਕੀ ਬਖਸ਼ਿਸ਼ ਫਿਰ ਨਾਲ ਵਰਤਦੀ ਹੈ। ਇਹ ਨਹੀਂ ਕਿ ਕੇਵਲ ਆਗੂ ਆਖੇ ਕਿ ਮੇਰਾ ਸਾਥ ਦਿਓ, ਤੇ ਅਸੀਂ ਸਾਥ ਦੇਣ ਦੀ ਬਜਾਏ ਪਿਆਰਿਓ ਕੋਈ ਇਸ ਪਾਸੇ ਨੂੰ ਲੱਤਾਂ ਖਿੱਚੇ, ਕੋਈ ਇਸ ਪਾਸੇ ਨੂੰ ਖਿੱਚੇ, ਨਹੀਂ। ਜੇ ਪਿਆਰਿਓ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ, ਤੇ ਫਿਰ ਪਿਆਰਿਓ ਸਾਨੂੰ ਆਪਣੇ ਆਗੂ ਦਾ ਸਾਥ ਦੇਣਾ ਬਣਦਾ, ਜਿਹਨੂੰ ਗੁਰੂ ਨੇ ਅੱਗੇ ਕੀਤਾ ਹੈ, ਗੁਰੂ ਨੇ ਥਾਪਿਆ ਹੈ, ਤੇ ਗੁਰੂ ਮਾਲਕ ਦੀ ਬਖਸ਼ਿਸ਼ ਲੈ ਕਰਕੇ ਜਦੋਂ ਪੰਥ ਨੇ ਸਾਥ ਦਿੱਤਾ। ਉੱਥੇ ਕੇਵਲ ਇਹ ਹੀ ਨਹੀਂ ਕਿ ਕੇਵਲ ਰਹਿਤ ਮਰਿਆਦਾ ਦੇ ਵਿੱਚ ਜਿਹੜੇ ਪ੍ਰਪੱਕ ਸਿੱਖ ਸਨ ਉਹਨਾਂ ਨੇ ਸਾਥ ਦਿੱਤਾ, ਨਹੀਂ, ਨਗਰਾਂ ਦੇ ਜਿੰਨੇ ਕਿਰਤੀ ਸਿੱਖ ਸਨ, ਭਾਵੇਂ ਉਹ ਕਿਸਾਨ, ਭਾਵੇਂ ਉਹ ਮਜ਼ਦੂਰ, ਭਾਵੇਂ ਕੋਈ ਛੋਟੀਆਂ ਜਾਤੀਆਂ, ਕੋਈ ਵੱਡੀਆਂ ਜਾਤੀਆਂ, ਹਰੇਕ ਜੀਵ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਦੇ ਨਾਲ ਉਹ ਤੁਰਿਆ, ਤੇ ਕਹਿਣ ਲੱਗੇ ਇਸ ਮੁਗਲ ਰਾਜ ਦੀਆਂ ਜੜ੍ਹਾਂ ਪੁੱਟ ਕਰਕੇ ਰੱਖ ਦੇਣੀਆਂ ਨੇ। ਕਿਉਂਕਿ ਗੁਰੂ ਬਾਬੇ ਦਾ ਬਚਨ ਸੀ, ਜਿਦਣ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦਿਆਂ ਦੀ ਖਬਰ ਨੂਰੇ ਮਾਹੀਏ ਦੇ ਕੋਲੋਂ ਸੁਣੀ ਸੀ, ਉਦਣ ਵੀ ਪਾਤਸ਼ਾਹ ਨੇ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਬੂਟਾ ਪੁੱਟ ਕਰਕੇ ਵਗਾ ਕੇ ਮਾਰਿਆ ਸੀ, ਤੇ ਬਚਨ ਕੀਤਾ ਸੀ ਹੁਣ ਜ਼ੁਲਮ ਰਾਜ ਦੀ ਜੜ ਪੁੱਟੀ ਗਈ। ਤੇ ਪਿਆਰਿਓ, ਗੁਰੂ ਬਾਬੇ ਦੀਆਂ ਰਹਿਮਤਾਂ ਦੇਖੋ, ਜਦੋਂ ਪਾਤਸ਼ਾਹ ਜੀ ਨੇ ਇਸ ਜ਼ੁਲਮ ਰਾਜ ਦੀ ਜੜ ਪੱਟਣੀ ਹੈ, ਤੇ ਇੱਕ ਬੈਰਾਗੀ ਨੂੰ ਬਹਾਦਰ ਬਣਾ ਕਰਕੇ ਪਾਤਸ਼ਾਹ ਜੀ ਨੇ ਤੋਰਿਆ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਰਹਿਮਤ ਪਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਮੁੱਖ ਮੰਜ਼ਿਲ ਤੇ ਆਪਣੇ ਮੁੱਖ ਨਿਸ਼ਾਨੇ ਤੇ ਪਹੁੰਚਣ ਤੋਂ ਪਹਿਲਾਂ ਜਿੱਥੋਂ ਉਸ ਨਿਸ਼ਾਨੇ ਨੂੰ ਸਹਾਇਤਾ ਮਿਲ ਸਕਦੀ ਸੀ, ਸਭ ਤੋਂ ਪਹਿਲਾਂ ਪਿਆਰਿਓ ਉਹਨਾਂ ਦਾ ਸੋਧਾ ਲਾਉਣਾ ਸ਼ੁਰੂ ਕੀਤਾ। ਜਿਵੇਂ ਸਮਾਣੇ ਦੀ ਧਰਤੀ, ਸੋਨੀਪਤ ਦੀ ਧਰਤੀ, ਕੈਂਥਲ ਦੀ ਧਰਤੀ, ਇਤਿਹਾਸਕ ਇਹਨਾਂ ਵੱਖ ਵੱਖ ਥਾਵਾਂ ਤੇ ਇਹਨਾਂ ਜ਼ਾਲਮਾਂ ਨੂੰ ਸੋਧਾ ਲਾਉਂਦੇ ਹੋਏ ਤੁਰੇ ਆਏ। ਕਿਉਂਕਿ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਦੇ ਸੀਸ ਦੇ ਉੱਪਰ ਤੇਜ ਧਾਰ ਤਲਵਾਰ ਚਲਾਉਣ ਵਾਲਾ ਜਲਾਦ ਜਲਾਲੂ ਦੀ ਰਹਿੰਦਾ ਸੀ, ਉਸ ਨੂੰ ਸੋਧਾ ਲਾਉਣਾ, ਫਿਰ ਇਸੇ ਤਰ੍ਹਾਂ ਇਸੇ ਧਰਤੀ ਤੇ ਰਹਿਣ ਵਾਲੇ ਉਹ ਲੋਕ ਜਿਨ੍ਹਾਂ ਨੇ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਕੋ ਕੋ ਕੇ ਸ਼ਹੀਦ ਕੀਤਾ ਸੀ, ਉਹ ਸਾਸਲ ਬੇਗ ਤੇ ਬਾਸਲ ਬੇਗ ਵਰਗਿਆਂ ਨੂੰ ਸੋਧਾ ਲਾਉਣਾ। ਫਿਰ ਪਿਆਰਿਓ, ਜਿਸ ਅਸਮਾਨ ਖਾਂ ਨੇ ਸਡੌਰੇ ਦੇ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਸੀ, ਉਸ ਅਸਮਾਨ ਖਾਂ ਨੂੰ ਸੋਧਣਾ। ਤੇ ਇਹਨਾਂ ਥਾਵਾਂ ਤੇ ਕੇਵਲ ਜਾਲਮਾਂ ਨੂੰ ਸੋਧਿਆ ਹੀ ਨਹੀਂ, ਇਹਨਾਂ ਜਗ੍ਹਾ ਤੇ ਇਹਨਾਂ ਥਾਵਾਂ ਤੇ ਆਪਣਾ ਰਾਜ ਕਾਇਮ ਕਰਕੇ ਆਪਣੇ ਸਾਥੀਆਂ ਨੂੰ ਉੱਥੇ ਦੇ ਮਹਾਨ ਨਵਾਬ ਸੂਬੇਦਾਰ ਥਾਪਦੇ ਹੋਏ ਆਏ। ਤੇ ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਲੈ ਕਰਕੇ ਪਿਆਰਿਓ ਸਰਹੰਦ ਦੇ ਵੱਲ ਵਧੇ ਨੇ, ਤੇ ਇੱਥੋਂ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ ਜਦੋਂ ਪਤਾ ਲੱਗਾ, ਤੇ ਇੱਕੋ ਗੱਲ ਪਿਆਰਿਓ ਚਾਰ ਚੁਫੇਰੇ ਇਹਨਾਂ ਦੇ ਮੁੱਖ ਤੋਂ ਨਿਕਲਦੀ ਸੀ, ਬੰਦਾ ਆ ਗਿਆ, ਬੰਦਾ ਆ ਗਿਆ, ਬੰਦਾ ਆ ਗਿਆ। ਤੇ ਤਿੰਨਾਂ ਦੀ ਵਹੀਰ ਨੂੰ ਰੋਕਣ ਵਾਸਤੇ, ਤਿੰਨਾਂ ਦੇ ਦਲ ਨੂੰ ਰੋਕਣ ਵਾਸਤੇ ਸਰਹੰਦ ਦੀ ਧਰਤੀ ਤੋਂ ਚੱਪੜ ਚਿੜੀ ਦੇ ਮੈਦਾਨ ਦੇ ਅੰਦਰ ਆ ਕਰਕੇ ਗਹਿ ਗੱਚ ਦੀ ਜਿਹੜੀ ਲੜਾਈ, ਗਹਿ ਗੱਚ ਦੀ ਜੰਗ ਜਿਹੜੀ ਇੱਥੇ ਹੋਈ, ਜੋ ਅੱਜ ਦਾ ਦਿਨ 12 मई 1710 ईस्वी दे विच होई ते इस लड़ाई दे विच इस जंग दे विच जिथे सूबा वजीर खान दियां फौजां हाथियां ते सवार घोड़ियां ते सवार पैंदल फौज बहुत सारियां तोपां लै करके चढ़े ने उत्थे गुरु के सूरमे जड़े कुछ तोपां बहुते पैंदल कुछ घोड़ियां ते सवार ते प्यारियो इन्हां कोल शस्त्र जड़े सी ਉਹ ਸ਼ਸਤਰ ਨੇ ਜਿਹੜੇ ਇਹਨਾਂ ਨੇ ਥਾਂ ਥਾਂ ਤੋਂ ਲੁੱਟ ਕੇ ਇਕੱਤਰ ਕੀਤੇ ਉਹ ਸ਼ਸਤਰ ਜਿਹੜੇ ਨੇ ਆਪਣੇ ਗਲਾਂ ਦੇ ਵਿੱਚ ਕੁਝ ਕਿਰਪਾਨਾਂ ਤਲਵਾਰਾਂ ਐਸੀਆਂ ਪਾਈਆਂ ਹੋਈਆਂ ਪਿਆਰਿਓ ਜਿਨ੍ਹਾਂ ਦੇ ਪ੍ਰਤੀ ਇਉਂ ਲੱਗਦਾ ਸੀ ਵੀ ਇਹ ਚੱਲਣੀਆਂ ਕਿਤੇ ਨੇ ਇਹਨਾਂ ਤੇ ਜੰਗ ਬੜੀ ਲੱਗੀ ਹੋਈ ਹੈ ਪਰ ਜਦੋਂ ਗੁਰੂ ਦਾ ਮਿਹਰ ਭਰਿਆ ਹੱਥ ਹੋਵੇ ਤੇ ਪਿਆਰਿਓ ਤਲਵਾਰ ਤੇ ਇੱਕ ਪਾਸੇ ਰਹਿ ਗਈ ਗੁਰੂ ਮਾਲਕ ਜਦੋਂ ਕਿਰਪਾ ਕਰਦਾ ਇੱਕ ਡੰਡੇ ਦੇ ਰਾਹੀਂ ਵੀ ਜ਼ਾਲਮਾਂ ਨੂੰ ਸੋਧ ਦਿੰਦਾ ਕਦੀ ਭੰਗਾਣੀ ਦੀ ਜੰਗ ਪੜੋ ਤੇ ਭੰਗਾਣੀ ਦੀ ਜੰਗ ਦੇ ਵਿੱਚ ਬੜੇ ਬੜੇ ਸੂਰਮੇ ਗੁਰੂ ਮਾਲਕ ਦੇ ਨਾਲ ਨਿਤਰੇ ਉੱਥੇ ਭੰਗਾਣੀ ਦੀ ਜੰਗ ਦੇ ਵਿੱਚ ਮਹੰਤ ਕਿਰਪਾਲ ਦਾਸ ਉਦਾਸੀ ਮਹਾਤਮਾ ਇਹ ਵੀ ਪਿਆਰਿਓ ਇਹ ਤਨ ਤੋਂ ਨੰਗਾ ਕੇਵਲ ਇੱਕ ਲੰਗੋਟ ਪਾਇਆ ਹੋਇਆ ਤੇ ਆਪਣੇ ਹੱਥ ਦੇ ਵਿੱਚ ਮੋਟਾ ਸਾਰਾ ਸਲੋਤਰ ਡੰਡਾ ਫੜ ਕੇ ਉਹ ਵੀ ਹਾਜ਼ਰ ਹੋ ਗਿਆ ਤੇ ਗੁਰੂ ਪਾਤਸ਼ਾਹ ਜੀ ਨੇ ਮੁਸਕਰਾ ਕੇ ਕਿਹਾ ਕਹਿਣ ਲੱਗੇ ਮਹੰਤ ਜੀ ਤੁਸੀਂ ਵੀ ਜੰਗ ਦੇ ਮੈਦਾਨ ਵੱਲ ਕਹਿਣ ਲੱਗੇ ਪਾਤਸ਼ਾਹ ਹਾਂ ਕਹਿਣ ਲੱਗੇ ਉੱਥੇ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਤੇ ਤੁਸੀਂ ਕਹਿਣ ਲੱਗੇ ਸਤਿਗੁਰੂ ਤੁਹਾਡੀ ਮਿਹਰ ਭਰੀ ਨਿਗਾਹ ਚਾਹੀਦੀ ਹੈ ਤੁਹਾਡਾ ਮਿਹਰ ਭਰਿਆ ਸਿਰ ਤੇ ਹੱਥ ਚਾਹੀਦਾ ਹੈ ਆ ਬਸ ਸਲੋਤਰ ਹੀ ਬੜਾ ਵੱਡਾ ਸ਼ਸਤਰ ਹੈ ਤੇ ਉਸੇ ਗੁਰੂ ਮਾਲਕ ਦੀ ਰਹਿਮਤ ਪਾ ਕਰਕੇ ਮਹੰਤ ਕਿਰਪਾਲ ਦਾਸ ਨੇ ਹਿਆਤ ਖਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਮੰਗਾਰਿਆ ਉਹਨੇ ਵੀ ਪਿਆਰਿਓ ਦੇਖ ਕੇ ਕਿਹਾ ਸੀ ਉਹ ਸਾਧਾ ਤੂੰ ਕਿੱਥੇ ਆ ਗਿਆ ਹੈ ਇੱਥੇ ਤੇ ਸੂਰਮਿਆਂ ਦੀ ਜੰਗ ਹੈ ਇੱਥੇ ਸਾਧਾਂ ਦੀ ਜੰਗ ਨਹੀਂ ਤੂੰ ਕੜਾ ਖਾਣਾ ਤੇ ਜਾ ਜਾ ਕਰਕੇ ਕੜਾ ਖਾ ਇੱਥੇ ਲੜਨ ਕਿੱਥੇ ਆ ਗਿਆ ਕਿਉਂ ਮੌਤ ਨੂੰ ਮਾਸੀ ਆਖਦਾ ਪਿਆ ਪਰ ਪਿਆਰਿਓ ਮਹੰਤ ਕਿਰਪਾਲ ਦਾਸ ਜੀ ਨੇ ਕਿਹਾ ਸੀ ਹਿਆਤ ਖਾਂ ਤੇਰੇ ਮਨ ਦੇ ਵਿੱਚ ਕਿਤੇ ਕੋਈ ਐਸਾ ਖਿਆਲ ਨਾ ਰਹਿ ਜਾਏ ਕਿ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਮਿਲਿਆ ਵਾਰ ਕਰ ਲੈ ਤਿੰਨ ਵਾਰ ਜਿਹੜੀ ਸੀ ਹਿਆਤ ਖਾਂ ਨੇ ਕੀਤੇ ਤੇ ਮਹੰਤ ਕਿਰਪਾਲ ਦਾਸ ਨੇ ਆਪਣੇ ਸਲੋਤਰ ਦੇ ਨਾਲ ਰੋਕੇ ਤੇ ਜਦੋਂ ਗੁਰੂ ਬਾਬੇ ਦੇ ਮਿਹਰ ਦੇ ਸਦਕਾ ਆਪ ਵਾਰ ਕੀਤਾ ਐਸਾ ਘੁਮਾ ਕਰਕੇ ਉਹ ਸਲੋਤਰ ਮਾਰਿਆ ਇਹਦੇ ਸਿਰ ਦੇ ਵਿੱਚ ਵੱਜਿਆ ਹਿਆਤ ਖਾਂ ਦੇ ਪਿਆਰਿਓ ਇਉਂ ਸਿਰੇ ਦਾ ਖਿਲਾਰ ਕੇ ਰੱਖ ਦਿੱਤਾ ਫੇਂਕ ਕੇ ਰੱਖ ਦਿੱਤਾ ਜਿਵੇਂ ਤੁਸੀਂ ਸੁਖਾਲਾ ਹਦਵਾਣੇ ਨੂੰ ਤਰਬੂਜ ਨੂੰ ਭੰਨ ਕੇ ਰੱਖ ਦਿੰਦੇ ਹੋ ਇਵੇਂ ਹਿਆਤ ਖਾਂ ਦਾ ਸਿਰ ਭੰਨ ਕੇ ਰੱਖ ਦਿੱਤਾ ਸੀ ਇਹ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਰਹਿਮਤਾਂ ਨੇ ਤੇ ਕਰਾਮਾਤਾਂ ਨੇ ਤੇ ਜਦੋਂ ਪਿਆਰਿਓ ਪਾਤਸ਼ਾਹ ਜੀ ਨੇ ਰਹਿਮਤਾਂ ਦਿੱਤੀਆਂ ਤੇ ਉਹੀ ਬੈਰਾਗੀ ਬਹਾਦਰ ਬਣ ਕਰਕੇ ਐਸਾ ਆ ਰਿਹਾ ਹੈ ਕਿ ਇਸੇ ਧਰਤੀ ਤੇ ਜਿੱਥੇ ਅਨੇਕਾਂ ਦੇ ਆਹੂ ਇਸ ਸੂਬੇ ਵਜ਼ੀਰ ਖਾਂ ਦੀ ਫੌਜ ਦੇ ਲਾਏ ਉੱਥੇ ਵਜ਼ੀਰ ਖਾਂ ਨੂੰ ਜਦੋਂ ਥਾਂ ਮਾਰ ਦਿੱਤਾ ਇਹਨਾਂ ਜੀਵਾਂ ਨੂੰ ਭਾਜੜਾਂ ਪੈ ਗਈਆਂ ਭਾਵੇਂ ਇੱਥੇ ਬੜੀ ਕੁਟਲ ਨੀਤੀ ਵੀ ਇਹਨਾਂ ਨੇ ਵਰਤਣ ਦਾ ਯਤਨ ਕੀਤਾ ਸੀ ਸੁੱਚਾ ਆਨੰਦ ਖਾਂ ਵਰਗੇ ਦੇ ਭਤੀਜੇ ਨੂੰ ਵੀ ਵਿੱਚ ਰਲਾਇਆ ਸੀ ਵੀ ਬਿਲਕੁਲ ਮੌਕੇ ਤੇ ਆ ਕਰਕੇ ਇਹਨਾਂ ਦੇ ਵਿੱਚੋਂ ਭੱਜ ਜਾਈ ਪਰ ਸਾਹਿਬ ਦੇ ਘਰ ਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਸੀ ਕਿ ਅਸੀਂ ਇੱਥੇ ਨਿਗਾਹ ਰੱਖੇ ਹੋ ਇਹ ਕਦੀ ਵੀ ਸਹੀ ਨੀਤੀ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦੀ ਨੀਤੀ ਦਾ ਪਤਾ ਸੀ ਇਸ ਵਾਸਤੇ ਪਿਆਰਿਓ ਇਹ ਨੀਤੀ ਦਾ ਬੜਾ ਧਿਆਨ ਰੱਖਣਾ ਚਾਹੀਦਾ ਅੱਜ ਵੀ ਸਮਾਂ ਹੈ ਗੁਰੂ ਮਾਲਕ ਕਿਰਪਾ ਕਰੇ ਬੜੇ ਲੰਮੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਨੀਤੀਆਂ ਦੇ ਨਾਲ ਪੰਥ ਨੂੰ ਖਤਮ ਕਰਨ ਦੇ ਯਤਨ ਕੀਤੇ ਜਾਂਦੇ ਨੇ ਹਰਾਉਣ ਦੇ ਯਤਨ ਕੀਤੇ ਜਾਂਦੇ ਨੇ ਕਈ ਤਰ੍ਹਾਂ ਦੇ ਨਾਲ ਇਹਨਾਂ ਤੇ ਮਾਰੂ ਹਮਲੇ ਹੁੰਦੇ ਨੇ ਤੇ ਅੱਜ ਵੀ ਹੋ ਰਹੇ ਨੇ ਅੱਜ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਅੱਜ ਵੀ ਪਿਆਰਿਓ ਝੂਠੇ ਆਨੰਦ ਵਰਗਿਆਂ ਅੱਜ ਵੀ ਗੰਗੂ ਬ੍ਰਾਹਮਣ ਵਰਗਿਆਂ ਦੀ ਘਾਟ ਕੋਈ ਨਹੀਂ ਆ ਬੜੇ ਤਰ੍ਹਾਂ ਤਰ੍ਹਾਂ ਦੇ ਨਾਲ ਭੇਸ ਦੇ ਵਿੱਚ ਵਿਚਰਦੇ ਨੇ ਗੁਰੂ ਮਾਲਕ ਕਿਰਪਾ ਕਰੇ ਜੇ ਪਿਆਰਿਓ ਇਸ ਤਰ੍ਹਾਂ ਦੇ ਲੋਕ ਅੱਜ ਵੀ ਹੈ ਨੇ ਤੇ ਗੁਰੂ ਬਾਬੇ ਦੀ ਰਹਿਮਤ ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੋਧਾ ਲਾਉਣ ਵਾਸਤੇ ਵੀ ਤਿਆਰ ਨੇ ਚੱਪੜ ਝਿੜੀ ਦੇ ਮੈਦਾਨ ਦੇ ਅੰਦਰ ਸਵੇਰ ਤੋਂ ਜੰਗ ਆਰੰਭ ਹੋਈ ਤੇ ਦੁਪਹਿਰ ਦੇ ਸਮੇਂ ਤੱਕ ਇਹ ਮੈਦਾਨ ਫਤਿਹ ਕੀਤਾ ਗੁਰੂ ਕੇ ਸਿੰਘਾਂ ਨੇ ਤੇ ਫਿਰ ਸਰਹੰਦ ਦੀ ਧਰਤੀ ਤੇ ਆ ਕਰਕੇ ਪਿਆਰਿਓ ਇਹਨੂੰ ਸਰਹੰਦ ਨੂੰ ਢਹਿ ਢੇਰੀ ਕਰ ਦਿੱਤਾ ਲੁੱਟਿਆ ਗਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੰਘਾਂ ਨੇ ਇਹਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ। ਇਹਨੂੰ ਗੁਰੂ ਮਾਰੀ ਸਰਹੰਦ ਕਹਿੰਦੇ ਸਨ। ਤੇ ਜਦੋਂ ਸਰਹੰਦ ਫਤਿਹ ਹੋ ਗਈ ਨਾ ਜੀ, ਤੇ ਜਿੱਥੇ ਬਾਬਾ ਫਤਿਹ ਸਿੰਘ ਸਭ ਤੋਂ ਛੋਟੇ ਸਾਹਿਬਜ਼ਾਦੇ, ਜਿਸ ਅਸਥਾਨ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾਂ ਵਿੱਚ ਚਿਣ ਕਰਕੇ ਸ਼ਹੀਦ ਕੀਤੇ ਸਨ, ਉਸ ਥਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਨੇ ਪਿਆਰਿਓ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ। ਤੇ ਇੱਥੋਂ ਦਾ ਸੂਬੇਦਾਰ, ਇੱਥੋਂ ਦਾ ਨਵਾਬ ਬਾਬਾ ਬਾਜ ਸਿੰਘ ਨੂੰ ਥਾਪਿਆ ਗਿਆ। ਇਹ ਧਰਤੀ ਤੇ ਪਿਆਰਿਓ ਜਿੱਥੇ ਹਰੇਕ ਸਿੱਖ ਜਾਂਦਾ ਸੀ ਨਾ, ਇੱਕ ਇੱਕ ਦੋ ਦੋ ਇੱਟਾਂ ਆਪਣੇ ਹੱਥ ਵਿੱਚ ਲੈ ਕੇ ਨਾਲੇ ਖੜਕਾਉਂਦੇ ਸਨ, ਤੇ ਨਾਲੇ ਉਹਨਾਂ ਇੱਟਾਂ ਨੂੰ ਲੈ ਕਰਕੇ ਤੇ ਜਾ ਕੇ ਦਰਿਆ ਦੇ ਵਿੱਚ ਸੁੱਟਦੇ ਹੁੰਦੇ ਸਨ। ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਰਹਿਮਤ ਸਦਕਾ ਇਹ ਸਰਹੰਦ ਤੇ ਗੁਰੂ ਕੇ ਸਿੱਖਾਂ ਨੇ ਪਿਆਰਿਓ ਹਲ ਚਲਾਇਆ, ਨੂੰ ਟਹਿ ਢੇਰੀ ਕਰ ਦਿੱਤਾ, ਤਬਾਹ ਕਰ ਦਿੱਤਾ। ਉਸ ਅਸਥਾਨ ਤੇ ਮਹਾਨ ਗੁਰੂ ਕੇ ਪਿਆਰਿਆਂ ਦੇ ਅਸਥਾਨ ਜਿਹੜੇ ਸੀ ਕਾਇਮ ਹੋਏ ਕੀਤੇ, ਅੱਜ ਮਹਾਨ ਕੇਸਰੀ ਨਿਸ਼ਾਨ ਝੁਲਦੇ ਨੇ। ਅੱਜ ਉਹ ਸਰਹੰਦ ਫਤਿਹ ਦਿਵਸ ਨੂੰ ਪਿਆਰਿਓ ਅਸੀਂ ਕੋਟ ਕੋਟ ਪ੍ਰਣਾਮ ਕਰੀਏ ਉਹਨਾਂ ਆਪਣੇ ਮਹਾਨ ਸ਼ਹੀਦਾਂ ਨੂੰ, ਆਪਣੇ ਮਹਾਨ ਉਹਨਾਂ ਗੁਰੂ ਕੇ ਮਰਜੀਵੜਿਆਂ ਨੂੰ, ਜਿਨ੍ਹਾਂ ਨੇ ਆਪਾਂ ਨਿਸ਼ਾਵਰ ਕਰਦਿਆਂ ਹੋਇਆਂ ਤੇ ਸਰਹੰਦ ਨੂੰ ਫਤਿਹ ਕੀਤਾ ਤੇ ਇਹਨਾਂ ਜ਼ਾਲਮਾਂ ਨੂੰ ਸੋਧਿਆ। ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ। ਅਦੀਬ ਲਿਖਦੇ ਨੇ, ਨਾ ਕਹੂੰ ਤਬ ਕੀ, ਨਾ ਕਹੂੰ ਅਬ ਕੀ, ਬਾਦ ਕਹੂੰ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੋਤੀ ਸਭ ਕੀ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਦੀਆਂ ਰਹਿਮਤਾਂ ਨੇ, ਜਿਨ੍ਹਾਂ ਦੇ ਸਦਕਾ ਪਿਆਰਿਓ ਪੰਥ ਨੂੰ ਫਤਿਹ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰੂ ਬਾਬੇ ਨੇ ਸ਼ਬਦ ਇਹੀ ਵਰਤਿਆ ਸੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਫਤਿਹ ਵੀ ਮਾਲਕ ਦੀ ਆ, ਵਾਹਿਗੁਰੂ ਦੀ ਹੈ, ਤੇ ਖਾਲਸਾ ਵੀ ਵਾਹਿਗੁਰੂ ਦਾ ਹੈ। ਪਾਤਸ਼ਾਹ ਕਹਿੰਦੇ ਉਹਦੀ ਮੌਜ ਵਿੱਚ ਇਹ ਪ੍ਰਗਟ ਹੋਇਆ ਹੋਇਆ, ਇਹਨੂੰ ਫਤਿਹ ਵੀ ਉਹੀ ਦੇਣ ਵਾਲਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇੱਕ ਬੇਨਤੀ ਕਰਕੇ ਸ਼ਬਦ ਦੇ ਵਿਚਾਰ ਵੱਲ ਵਧਾਂ। ਪਿਆਰਿਓ, ਭਾਵੇਂ ਕਿੰਨਾ ਵੀ ਯਤਨ ਕੀਤਾ ਗਿਆ ਅੱਜ ਤੱਕ ਇਸ ਪੰਥ ਨੂੰ ਖਤਮ ਕਰਨ ਦਾ, ਪਰ ਧਿਆਨ ਰੱਖੋ, ਜਿਹੜਾ ਸਰੀਰ ਕਰਕੇ ਅਸੀਂ ਪੈਦਾ ਹੋਏ ਹਾਂ ਨਾ, ਅਤੇ ਸਰੀਰ ਕਰਕੇ ਇੱਕ ਦਿਨ ਸਾਡੇ ਜੇ ਮਾਤਾ ਪਿਤਾ ਸੰਸਾਰ ਤੋਂ ਚਲੇ ਜਾਂਦੇ ਨੇ, ਅਤੇ ਸਰੀਰ ਕਰਕੇ ਇੱਕ ਦਿਨ ਅਸੀਂ ਵੀ ਚਲੇ ਜਾਂਦੇ ਹਾਂ, ਚਲੇ ਜਾਣਾ। ਪਰ ਗੁਰੂ ਬਾਬੇ ਨੇ ਜਿਹੜਾ ਪੰਥ ਪੈਦਾ ਕੀਤਾ, ਖਾਲਸਾ ਪੈਦਾ ਕੀਤਾ ਨਾ, ਉਹ ਧੁਨ ਤੋਂ ਪੈਦਾ ਕੀਤਾ ਹੈ, ਬਾਣੀ ਤੋਂ ਪੈਦਾ ਕੀਤਾ ਹੈ। ਇਸੇ ਲਈ ਗੁਰੂ ਬਾਬੇ ਨੇ ਸ਼ਬਦ ਵਰਤਿਆ ਸੀ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਫਿਰ ਕੀ ਹੋ ਗਿਆ, ਮੇਰੇ ਚਾਰ ਪੁੱਤਰ ਤੋਂ ਮਾਰ ਦਿੱਤੇ ਨੇ, ਅਜੇ ਖਾਲਸਾ ਕੁੰਡਲੀਆਂ ਸੱਪ ਜਿਹੜਾ ਬੈਠਾ ਹੋਇਆ ਤੈਨੂੰ ਖਤਮ ਕਰਨ ਵਾਸਤੇ, ਤੇਰੀਆਂ ਜੜ੍ਹਾਂ ਪੁੱਟਣ ਵਾਸਤੇ। ਤੇ ਇਹ ਪੰਥ ਜਿਹੜਾ ਮਾਲਕ ਨੇ ਪਿਆਰਿਓ ਧੁਨ ਤੋਂ, ਸ਼ਬਦ ਤੋਂ, ਬਾਣੀ ਤੋਂ ਪੈਦਾ ਕੀਤਾ ਹੈ, ਤੇ ਜਦੋਂ ਸ਼ਬਦ ਕਦੀ ਮਰਨ ਵਾਲਾ ਨਹੀਂ ਹੈ ਨਾ, ਤੇ ਇਹ ਸ਼ਬਦ ਤੋਂ ਪੈਦਾ ਹੋਇਆ ਖਾਲਸਾ, ਇਹ ਸ਼ਬਦ ਤੋਂ ਪੈਦਾ ਹੋਇਆ ਪੰਥ, ਇਹ ਵੀ ਕਦੀ ਮਰਨ ਵਾਲਾ, ਕਦੀ ਖਤਮ ਹੋਣ ਵਾਲਾ ਨਹੀਂ। ਪਿਆਰਿਓ, ਸ਼ਬਦ ਨੂੰ ਇਹਨਾਂ ਨੇ ਪਾੜ ਕੇ ਵੀ ਦੇਖ ਲਿਆ, ਖਿਲਾਰ ਕੇ ਵੀ ਦੇਖ ਲਿਆ, ਸਾੜ ਕੇ ਵੀ ਦੇਖ ਲਿਆ, ਪਰ ਅੱਜ ਵੀ ਅਸੀਂ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਮਾਣ ਰਹੇ ਹਾਂ। ਜੇ ਸ਼ਬਦ ਇਹ ਗੁਰੂ ਕਦੀ ਮਰਨ ਵਾਲਾ ਹੁੰਦਾ, ਕਦੀ ਪਾਟਣ ਵਾਲਾ ਹੁੰਦਾ, ਕਦੀ ਖਿਲਰਨ ਵਾਲਾ ਹੁੰਦਾ, ਕਦੀ ਸੜਨ ਵਾਲਾ ਹੁੰਦਾ, ਅੱਜ ਅਸੀਂ ਗੁਰੂ ਕੀ ਗੋਦ ਨਾ ਮਾਣ ਸਕਦੇ। ਇਹਨਾਂ ਪਿਆਰਿਓ, ਜ਼ਾਲਮਾਂ ਨੂੰ, ਗੁਰੂ ਘਰ ਦੇ ਦੁਖੀਆਂ ਨੂੰ ਸਮਝ ਪਏ, ਇਹ ਉਹ ਗੁਰੂ ਹੈ ਜਿਹੜਾ ਪਿਆਰਿਓ ਪਾਟਿਆਂ ਹੋਇਆਂ, ਖਿਲਰਿਆਂ ਹੋਇਆਂ ਨੂੰ ਇਕੱਠੇ ਕਰਨ ਵਾਲਾ, ਤੇ ਕਹਿੰਦਾ ਹੈ ਹੋ ਇਕੱਤਰ ਮਿਲਹੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬਹਿ ਸਹੋ ਸਫਾ ਵਿਸਾਏ। ਇਹ ਉਹ ਗੁਰੂ ਹੈ ਜਿਹੜਾ ਸਮੁੱਚੀ ਮਾਨਵਤਾ ਦੇ ਲਈ ਕਹਿੰਦਾ ਅਵਲਹ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੋ ਮੰਦੇ। ਐਸੇ ਗੁਰੂ ਦੀ ਸਮਝ ਆ ਜਾਏ ਤੇ ਪਿਆਰਿਓ, ਕਦੇ ਵੀ ਇਹ ਗੁਰੂ ਘਰ ਦੇ ਦੁਖੀ ਇਸ ਤਰ੍ਹਾਂ ਦਾ ਭੈੜਾ ਕਦੀ ਕਰਮ ਨਹੀਂ ਕਰਦੇ, ਕਦੀ ਫਿਰ ਗੁਰੂ ਦੀ ਬੇਅਦਬੀ ਕਰਨ ਦੀ ਸੋਚ ਵੀ ਨਹੀਂ ਸਕਦੇ। ਮਾਲਕ ਕਿਰਪਾ ਕਰੇ, ਆਓ ਚੌਥੇ ਪਾਤਸ਼ਾਹ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਜੋ ਪਾਵਨ ਪਵਿੱਤਰ ਮੁੱਖ ਵਾਕ ਬੈਰਾੜੀ ਰਾਗ ਦੇ ਦੁਆਰਾ ਬਖਸ਼ਿਸ਼ ਕੀਤਾ ਹੈ, ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 720 ਤੇ ਸੁਭਾਇਮਾਨ ਹੈ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਨਿਤ ਧਿਆਏ।
ਬੈਰਾੜੀ ਰਾਗ ਦੇ ਦੁਆਰਾ ਚੌਥੇ ਪਾਤਸ਼ਾਹ ਧੰਨ ਗੁਰੂ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਦੀ ਵਡਿਆਈ ਦੇ ਪ੍ਰਤੀ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਬੜਾ ਧਿਆਨ ਯੋਗ ਬਚਨ ਜੇ, ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਦੀ ਵਡਿਆਈ ਪ੍ਰਤੀ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਨਹੀਂ ਕਿਹਾ ਕਿ ਕਦੀ ਬੈਠਾ ਸੀ, ਨਹੀਂ, ਕਹਿਣ ਲੱਗੇ ਬੈਠਾ ਸੋਢੀ ਪਾਤਸ਼ਾਹ, ਅੱਜ ਵੀ ਬੈਠਾ ਹੈ, ਅੱਜ ਵੀ ਉਸੇ ਤਰ੍ਹਾਂ ਇਹ ਜੋਤ ਜਗ ਰਹੀ ਆ, ਅੱਜ ਵੀ ਸਤਿਗੁਰੂ ਹਾਜ਼ਰ ਨਾਜ਼ਰ ਨੇ, ਗੁਰੂ ਕੀਆਂ ਰਹਿਮਤਾਂ ਦੇ ਪਾਤਰ ਬਣਨਾ ਚਾਹੀਦਾ। ਐਸੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬੈਰਾੜੀ ਰਾਗ ਦੇ ਦੁਆਰਾ ਇਹ ਸ਼ਬਦ ਦੀਆਂ ਪਹਿਲੀਆਂ ਪੰਕਤੀਆਂ ਜਿਹੜੀਆਂ ਰਹਾਓ ਵਾਲੀਆਂ ਸ਼ਬਦ ਦਾ ਕੇਂਦਰੀ ਭਾਵ ਨੇ, ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਪ ਮਨ ਹਰ ਹਰ ਨਾਮ ਨਿਤ ਧਿਆਏ। ਕਹਿਣ ਲੱਗੇ ਹੇ ਮਨ, ਜਪ ਕਿਹਨੂੰ ਜਪਣਾ? ਹਰ ਹਰ ਨਾਮ, ਹਰੀ ਪਰਮਾਤਮਾ ਦੇ ਨਾਮ ਨੂੰ, ਹਰੀ ਪਰਮਾਤਮਾ ਦੀ ਕੀਰਤੀ ਕਰਨੀ ਹੈ, ਪਰਮਾਤਮਾ ਦਾ ਨਾਮ ਜਪਣਾ। ਕਿੰਨੇ ਵਾਰੀ ਜਪਣਾ? ਕਿੰਨਾ ਕੀ ਸਮਾਂ ਜਪਣਾ? ਕਹਿਣ ਲੱਗੇ ਨਿਤ ਧਿਆਏ, ਹਰ ਰੋਜ਼ ਧਿਆਉਣਾ, ਹਰ ਸਮੇਂ ਧਿਆਉਣਾ। ਕੁਦਰਤ ਕੀਮ ਨਾ ਜਾਣੀਐ ਵੱਡਾ ਵੇ ਪ੍ਰਵਾਹ, ਕਰ ਬੰਦੇ ਤੋਂ ਬੰਦਗੀ ਜਿਚਰ ਘੱਟ ਮੈਂ ਸਾਹ। ਜਿੰਨਾ ਚਿਰ ਜ਼ਿੰਦਗੀ ਅੰਦਰ ਮਾਲਕ ਨੇ ਸਵਾਸ ਦਿੱਤੇ ਨੇ, ਪਾਤਸ਼ਾਹ ਕਹਿੰਦੇ ਬੰਦਿਆ ਤੂੰ ਬੰਦਗੀ ਕਰ, ਰੱਬ ਦੀ ਕੀਰਤੀ ਵਡਿਆਈ ਕਰ। ਪਿਆਰਿਓ, ਜੀਵਨ ਦੇ ਵਿੱਚ ਜੇ ਮਾਲਕ ਦੀ ਕੀਰਤੀ ਵਡਿਆਈ ਹੈ ਨਾ, ਇਹਦੇ ਦੁਆਰਾ ਆਤਮਕ ਬਲ ਮਿਲਦਾ ਹੈ, ਤੇ ਜੇ ਆਤਮਕ ਬਲ ਕੋਲ ਹੋਵੇ ਤਾਂ ਹੀ ਵੱਡੀ ਤੋਂ ਵੱਡੀ ਬਹਾਦਰੀ ਤੇ ਕੁਰਬਾਨੀ ਕੀਤੀ ਜਾ ਸਕਦੀ ਹੈ। ਜੇਕਰ ਸਰੀਰ ਦਾ ਭਾਵੇਂ ਕਿੰਨਾ ਵੀ ਬਲ ਹੋਵੇ ਪਰ ਆਤਮਕ ਬਲ ਕੋਲ ਨਹੀਂ, ਤੇ ਕਦੀ ਵੀ ਵੱਡੀ ਤੋਂ ਵੱਡੀ ਕੁਰਬਾਨੀ ਬਹਾਦਰੀ ਨਹੀਂ ਕੀਤੀ ਜਾ ਸਕਦੀ। ਸਰੀਰ ਦਾ ਬਲ ਵਾਲਾ ਤੇ ਪਿਆਰਿਓ ਦੁਨੀ ਚੰਦ ਵੀ ਬਥੇਰਾ ਸੀ, ਪਰ ਜਦੋਂ ਨਾ ਸੁਣਿਆ ਤੇ ਮੁੱਖ ਪੀਲਾ ਪੈ ਗਿਆ ਸੀ, ਰਾਤੋ ਰਾਤ ਭੱਜਿਆ ਫਿਰ ਉੱਥੋਂ ਕੰਨ ਟੱਪ ਕਰਕੇ, ਭਾਵੇਂ ਲੱਤ ਟੁੱਟ ਕੇ ਉਤਰਦਿਆਂ ਹੋਇਆ ਸਾਥੀ ਚੁੱਕ ਕੇ ਘਰ ਲਿਆਏ ਸੀ, ਪਰ ਇੱਥੇ ਵੀ ਆ ਕਰਕੇ ਉਹੀ ਗੱਲ ਬਣੀ, ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ, ਤੇ ਪਿਆਰਿਓ ਸੱਪ ਲੜ ਕੇ ਮੌਤ ਹੋ ਗਈ। ਪਰ ਜਦੋਂ ਸਵੇਰ ਹੋਈ ਤੇ ਸਿੱਖਾਂ ਨੇ ਕਿਹਾ ਸੀ, ਪਾਤਸ਼ਾਹ ਦੁਨੀ ਚੰਦ ਤੇ ਭੱਜ ਗਿਆ ਜਿਹਦੇ ਪ੍ਰਤੀ ਤੁਸੀਂ ਕਹਿੰਦੇ ਸੀ, ਪਹਾੜੀਆਂ ਦਾ ਹਾਥੀ ਆ ਰਿਹਾ, ਕੋਈ ਗੱਲ ਨੀ, ਗੁਰੂ ਘਰ ਦਾ ਹਾਥੀ ਦੁਨੀ ਚੰਦ ਉਹਦਾ ਮੁਕਾਬਲਾ ਕਰੇਗਾ, ਉਹ ਤੇ ਭੱਜ ਗਿਆ, ਹੁਣ ਕੀ ਵਿਚਾਰ ਹੋਣੀ ਚਾਹੀਦੀ? ਸਾਹਿਬ ਕਹਿੰਦੇ ਜਿਹੜਾ ਭੱਜ ਗਿਆ ਉਹਦੀ ਕੀ ਵਿਚਾਰ ਕਰਨੀ ਆ? ਸਤਿਗੁਰੂ ਕਹਿਣ ਲੱਗੇ, ਜੇ ਹਾਥੀ ਆ ਗਏ ਨਾ ਪਹਾੜੀਆਂ ਦਾ ਆ ਰਿਹਾ, ਤੇ ਕਹਿੰਦੇ ਗੁਰੂ ਘਰ ਦਾ ਬੱਬਰ ਸ਼ੇਰ ਭਾਈ ਬਚਿੱਤਰ ਸਿੰਘ ਇਹਦਾ ਮੁਕਾਬਲਾ ਕਰੇਗਾ। ਹੁਣ ਪਿਆਰਿਓ, ਮਧਰਾ ਜਿਹਾ ਕੱਦ, ਕਾਰਾ ਜਿਹਾ ਸਰੀਰ ਭਾਈ ਬਚਿੱਤਰ ਸਿੰਘ ਸਾਹਿਬ ਦਾ, ਪਰ ਅੰਦਰ ਐਸਾ ਆਤਮਕ ਰੰਗ ਲੱਗਾ ਸੀ ਨਾਮ ਦਾ, ਮੁੱਖ ਤੋਂ ਸਾਹਿਬ ਦੇ ਮੁਖਾਰ ਬਿੰਦ ਤੋਂ ਨਾਮ ਸੁਣਦਿਆਂ ਲਾਲੀਆਂ ਚੜ ਗਈਆਂ, ਗਲ ਵਿੱਚ ਪੱਲਾ ਪਾ ਕੇ ਕਹਿੰਦੇ ਸੀ, ਸਤਿਗੁਰੂ ਮੇਰੇ ਕੋਲ ਕੋਈ ਬਲ ਕੋਈ ਤਾਕਤ ਨਹੀਂ ਕਿ ਮੈਂ ਉਸ ਮਸਤ ਹਾਥੀ ਦਾ ਮੁਕਾਬਲਾ ਕਰ ਸਕਾਂ, ਪਰ ਹਾਂ ਮੈਨੂੰ ਆਪਣੇ ਗੁਰੂ ਤੇ ਆਪਣੇ ਮਾਲਕ ਤੇ ਭਰੋਸਾ ਹੈ ਕਿ ਉਹ ਆਪਣੇ ਸਿੱਖ ਦੀ ਕਦੀ ਪਿੱਠ ਨਹੀਂ ਲੱਗਣ ਦਿੰਦਾ। ਤੇ ਗੁਰੂ ਬਾਬੇ ਨੇ ਥਾਪੜਾ ਦਿੱਤਾ ਤੇ ਨਾਗਣੀ ਵਰਸ਼ਾ ਦਿੱਤਾ, ਵਿਉਂਤਬੰਦੀ ਸਮਝਾਈ। ਉਸੇ ਭਾਈ ਬਚਿੱਤਰ ਸਿੰਘ ਨੇ ਉਸ ਮਸਤ ਹਾਥੀ ਦੇ ਸਿਰ ਦੇ ਵਿੱਚ ਮੱਥੇ ਵਿੱਚ ਐਸਾ ਉਹ ਨਾਗਣੀ ਵਰਸ਼ੀ ਦਾ ਵਾਰ ਕੀਤਾ ਸੀ ਕਿ ਜਦੋਂ ਉਹੀ ਨਾਗਣੀ ਵਰਸ਼ਾ ਮਦਾਣੀ ਦੀ ਤਰ੍ਹਾਂ ਰਿੜ ਕੇ ਬਾਹਰ ਕੱਢਿਆ, ਖੂਨ ਦੇ ਪ੍ਰਣਾਲੇ ਚੱਲੇ ਤੇ ਚੀਕ ਚਿਹਾੜਾ ਪਾਉਂਦਾ ਹੋਇਆ ਹਾਥੀ ਪਿਛਾਂਹ ਨੂੰ ਭੱਜ ਗਿਆ, ਆਪਣੀਆਂ ਹੀ ਫੌਜਾਂ ਨੂੰ ਲਤਾੜੀ ਜਾਂਦਾ ਤੇ ਮਾਰੀ ਜਾਂਦਾ ਸੀ। ਕਹਿਣ ਤੋਂ ਭਾਵ ਕਿ ਅਸਲ ਸੂਰਮਾ ਉਹ ਹੈ ਜਿਹਦੇ ਪ੍ਰਤੀ ਸਾਹਿਬ ਕਹਿੰਦੇ, ਜਾਗੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ, ਜਾਗਾ ਸਤਿਗੁਰ ਪੂਰਾ। ਉਹ ਮਹਾਨ ਸੂਰਮਾ ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ, ਨਹੀਂ ਤੇ ਪਿਆਰਿਓ ਦੋ ਚਾਰ ਨਾਲ ਲੜ ਲੈਣਾ, ਕੁੱਟ ਲੈਣਾ, ਮਾਰ ਲੈਣਾ, ਕੋਈ ਬਹੁਤੀ ਵੱਡੀ ਸੂਰਮ ਗਤੀ ਨਹੀਂ ਹੁੰਦੀ। ਸੂਰਮ ਗਤੀ ਉਹ ਹੁੰਦੀ ਹੈ ਜਿਹੜੀ ਧਰਮ ਦੇ ਨਾਂ ਤੇ ਜੂਝਿਆ ਜਾਏ, ਗੁਰੂ ਦੇ ਵਾਸਤੇ ਜੂਝਿਆ ਜਾਏ, ਧਰਮ ਦੇ ਵਾਸਤੇ ਜੂਝਿਆ ਜਾਏ। ਜਿਸ ਨੂੰ ਪਾਤਸ਼ਾਹ ਕਹਿੰਦੇ ਨੇ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਹੋ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੇ ਖੇਤ। ਇਹੋ ਜੀ ਅਸਲ ਸੂਰਮ ਗਤੀ ਦਿਖਾਉਣੀ ਚਾਹੀਦੀ ਹੈ। ਇਹ ਸੂਰਮ ਗਤੀ ਜਿਹੜੀ ਆ ਨਾਮ ਰੰਗ ਦੇ ਸਦਕਾ ਪ੍ਰਾਪਤ ਹੁੰਦੀ। ਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮਨਾ ਨਿਤਾ ਪ੍ਰਤੀ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ।
ਜੋ ਇੱਛਾ ਸੋਈ ਫਲ ਪਾਵੈ, ਫਿਰ ਦੁੱਖ ਨਾ ਲਾਗੈ ਆਏ।
ਮਨਾ ਤੂੰ ਮਾਲਕ ਦੇ ਨਾਮ ਨੂੰ ਧਿਆਏਗਾ, ਫਿਰ ਜੋ ਵੀ ਤੇਰੀ ਇੱਛਾ ਹੋਏਗੀ ਉਹ ਫਲ ਪ੍ਰਾਪਤ ਹੋਵੇਗਾ। ਫਿਰ ਇੱਥੇ ਹੀ ਬਸ ਨਹੀਂ, ਕਹਿੰਦੇ ਫਿਰ ਕਦੀ ਦੁੱਖ ਵੀ ਨੇੜੇ ਨਹੀਂ ਢੁਕੇਗਾ, ਦੁੱਖ ਵੀ ਕੋਈ ਨਹੀਂ ਲੱਗੇਗਾ। ਪਿਆਰਿਓ, ਕੀ ਰੱਬ ਦਾ ਨਾਮ ਜਪਣ ਵਾਲਿਆਂ ਨੂੰ ਦੁੱਖ ਨਹੀਂ ਆਉਂਦਾ? ਕਿ ਉਹਨਾਂ ਦੇ ਸਰੀਰ ਤੇ ਕੋਈ ਦੁੱਖ ਨਹੀਂ ਹੁੰਦਾ? ਗੁਰੂ ਪਾਤਸ਼ਾਹ ਮਹਾਰਾਜ ਸਤਿਗੁਰੂ ਕਹਿਣ ਲੱਗੇ ਸਰੀਰ ਕਰਕੇ ਦੁੱਖ ਆ ਜਾਂਦਾ ਹੈ, ਸਰੀਰ ਕਰਕੇ ਦੁੱਖ ਝੱਲਣਾ ਵੀ ਪੈਂਦਾ ਹੈ। ਪਰ ਕਹਿੰਦੇ ਮਾਲਕ ਦੇ ਪਿਆਰਿਆਂ ਦਾ ਜੀਵਨ ਐਸਾ ਬਣ ਜਾਂਦਾ ਕਿ ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿੱਤ ਹੈ। ਉਹ ਤੇ ਪਿਆਰਿਓ ਆਰੇ ਦੇ ਦੰਦਿਆਂ ਦੇ ਹੇਠ ਵੀ ਭਾਈ ਮਤੀ ਦਾਸ ਜਪ ਜੀ ਸਾਹਿਬ ਦਾ ਪਾਠ ਕਰਦਾ ਹੈ। ਉਹਤੇ ਸਰੀਰ ਦੋ ਫਾੜ ਵੀ ਹੋ ਜਾਂਦਾ ਤੇ ਦੋਨਾਂ ਟੋਟਿਆਂ ਦੇ ਵਿੱਚੋਂ ਇੱਕ ਰਸ ਬਾਣੀ ਦੀ ਆਵਾਜ਼ ਆਉਂਦੀ ਰਹਿੰਦੀ ਹੈ। ਇਹ ਹੈ ਫਿਰ ਦੁੱਖ ਨਾ ਲਾਗੇ ਆਏ, ਫਿਰ ਦੁੱਖ ਨੇੜੇ ਨਹੀਂ ਢੁਕਦਾ। ਇਹ ਆਤਮਕ ਸੁੱਖ ਦੀ ਬਰਕਤ ਹੈ, ਜਿਸ ਨੂੰ ਸਾਹਿਬ ਕਹਿੰਦੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸ਼ਰਨ ਪਾਇਆ ਸੁੱਖ ਪਾਈਐ, ਬੌੜ ਦੁੱਖ ਨਾ ਹੋਈ। ਮੁੜ ਕਦੀ ਦੁੱਖ ਨਹੀਂ ਵਿਆਪੇਗਾ। ਮਨਾ ਤੂੰ ਮਾਲਕ ਦੇ ਨਾਮ ਨੂੰ ਜਪ, ਜੋ ਫਿਰ ਇੱਛਾ ਹੋਏਗੀ ਮਾਲਕ ਦੇ ਦਰ ਤੋਂ ਮਨ ਇੱਛਤ ਫਲ ਪ੍ਰਾਪਤ ਹੋਣਗੇ, ਦੁੱਖ ਤੇੜੇ ਨੇੜੇ ਨਹੀਂ ਢੁਕੇਗਾ।
ਰਹਾਓ
ਵਿਸਰਾਮ ਦੇ ਕਰਕੇ ਉਚਾਰਨ ਕਰਦੇ ਹਨ।
ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰ ਸਿਉ ਪ੍ਰੀਤ ਲਗਾਏ।
ਦੇਖੋ ਸੰਸਾਰ ਦੇ ਵਿੱਚ ਬਹੁਤ ਸਾਰੇ ਜੀਵ ਜਪ ਕਰਦੇ ਨੇ। ਜਪ ਹੁੰਦਾ ਕਿਸੇ ਦੇਵਤੇ ਦਾ ਮੰਤਰ ਦਾ ਜਾਪ ਕਰਨਾ, ਤੇ ਤਪ ਹੁੰਦਾ ਹੈ ਬਹੁਤ ਸਾਰੇ ਸਾਧਨ ਸਰੀਰ ਦੇ ਕਰਨੇ, ਤਨ ਨੂੰ ਕਸ਼ਟ ਦੇਣਾ, ਧੂਣੇ ਤੌਣੇ, ਜਲ ਧਾਰੇ ਤਿਆਦ ਕਰਨੇ, ਇਹੋ ਜਿਹੜੇ ਸਰੀਰ ਨੂੰ ਕਸ਼ਟ ਦੇਣ ਵਾਲੇ ਕਰਮ ਨੇ ਉਹਨਾਂ ਨੂੰ ਤਪ ਆਖਿਆ ਜਾਂਦਾ। ਤੇ ਬਰਤ, ਬਰਤ ਕਿਹਾ ਜਾਂਦਾ ਜਿਵੇਂ ਆਹਾਰ ਤੋਂ ਭੋਜਨ ਤੋਂ ਬਿਨਾਂ ਰਹਿਣਾ, ਆਹਾਰ ਤੋਂ ਬਿਨਾਂ ਰਹਿ ਕਰਕੇ ਆਖਣਾ ਕਿ ਮੈਂ ਭਗਤੀ ਕਰਨੀ ਆ ਜਾਂ ਫਲਾਣੇ ਦੇਵਤੇ ਨੂੰ ਪ੍ਰਸੰਨ ਕਰਨਾ ਹੈ। ਗਰੀਬ ਨਿਵਾਜ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਉਹ ਅਸਲ ਦੇ ਵਿੱਚ ਜਪ ਹੈ, ਉਹ ਅਸਲ ਦੇ ਵਿੱਚ ਤਪ, ਉਹ ਵਰਤ ਤੇ ਉਹ ਪੂਜਾ ਹੈ ਜਿਹਦੇ ਨਾਲ ਹਰੀ ਪਰਮਾਤਮਾ ਦੇ ਨਾਲ ਪ੍ਰੀਤ ਲੱਗਦੀ, ਭਾਵ ਕਿ ਪਰਮਾਤਮਾ ਦਾ ਸਿਮਰਨ ਹੀ, ਵਾਹਿਗੁਰੂ ਦਾ ਚੇਤਾ ਹੀ ਅਸਲ ਜਪ ਹੈ, ਅਸਲ ਤਪ ਹੈ, ਅਸਲ ਵਰਤ ਹੈ, ਅਸਲ ਪੂਜਾ ਹੈ। ਕਿਉਂਕਿ ਨਾਮ ਦੇ ਨਾਲ ਹੀ ਮਾਲਕ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਬਣਦੀ ਹੈ।
ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ, ਇੱਕ ਖਿਲ ਮਹਿ ਬਿਸਰ ਸਭ ਜਾਏ।
ਸਤਿਗੁਰੂ ਕਹਿੰਦੇ ਹਰੀ ਪਰਮਾਤਮਾ ਦੀ ਪ੍ਰੀਤ ਤੋਂ ਬਿਨਾਂ ਜਿੰਨੀ ਹੋਰ ਹੋਰ ਪ੍ਰੀਤ ਹੈ ਨਾ, ਇਹ ਸਾਰੀ ਝੂਠੀ ਹੈ। ਪਿਆਰਿਓ, ਭਾਵੇਂ ਪਰਿਵਾਰ ਦੇ ਜੀਅ ਹੋਣ ਤੇ ਭਾਵੇਂ ਸੰਸਾਰ ਦੇ ਜੀਵ ਹੋਣ, ਗੁਰੂ ਬਾਬੇ ਦਾ ਬਚਨ ਹੈ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ। ਸੰਸਾਰ ਦੇ ਜੀਵ ਤੇ ਪਿਆਰਿਓ ਜਿਉਂਦਿਆਂ ਜੀ ਜੀਵ ਨੂੰ ਦੇਖਦੇ ਨੇ, ਦੁੱਖ ਵਿੱਚ ਹੋ ਗਿਆ ਛੱਡ ਕੇ ਪਿੱਛੇ ਹੋ ਜਾਂਦੇ ਨੇ। ਬਿਪਤ ਪਰੀ ਸਭ ਹੀ ਸੰਗ ਛਾੜਦ ਕੋ ਨਾ ਆਵਤ ਨੇਰੈ। ਪਰ ਇੱਕ ਸੱਚ ਦੀ ਪ੍ਰੀਤ ਹੈ, ਗੁਰੂ ਦੀ, ਮਾਲਕ ਦੀ ਪ੍ਰੀਤ, ਜਿਹੜੇ ਮੋਇਆਂ ਤੋਂ ਬਾਅਦ ਵੀ ਪਿਆਰਿਓ ਸਾਥ ਨਿਭਾ ਦਿੰਦਾ ਹੈ। ਫਿਰ ਵੀ ਮਾਲਕ ਸੱਚੇ ਪਾਤਸ਼ਾਹ ਹੱਥ ਦੇ ਕੇ ਆਪਣੇ ਪਿਆਰੇ ਨੂੰ ਬਚਾ ਲੈਂਦੇ ਨੇ। ਇਸ ਲਈ ਮਾਲਕ ਦੀ, ਨਾਮ ਦੀ ਪ੍ਰੀਤ ਸੱਚੀ ਹੈ। ਗੁਰੂ ਦੇ ਨਾਲ ਪ੍ਰੀਤ ਧਾਰਨ ਕਰਨੀ ਚਾਹੀਦੀ ਹੈ।
ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ।
ਗੁਰੂ ਰਾਮਦਾਸ ਮਹਾਰਾਜ ਸਤਿਗੁਰੂ ਕਹਿੰਦੇ ਹੈ ਮੇਰੇ ਮਾਲਕ ਪ੍ਰਭੂ ਪਰਮਾਤਮਾ, ਤੂੰ ਅੰਤ ਤੋਂ ਰਹਿਤ ਹੈ, ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ, ਤੇਰੀ ਕੀਮਤ ਜਿਹੜੀ ਆ ਕਹੀ ਨਹੀਂ ਜਾ ਸਕਦੀ ਹੈ।
ਨਾਨਕ ਸ਼ਰਨ ਤੁਮਾਰੀ ਹਰ ਜੀਓ, ਭਾਵੈ ਤਿਵੈ ਛਡਾਏ।
ਚੌਥੇ नानक धन गुरु गुरु रामदास महाराज सचे पातशाह जी कहिंदे हे मेरे मालिक प्रभु परमात्मा जीओ मैं आप जी दी शरण विच हां किरपा करो रहमत करो सचे पातशाह जिवें आप जी नूं पाउंदे ना उवें मैनू बंधना तो छुड़ा लो उवें पवजल संसार तो मैनू पार कर लैणा करो किरपा करो रहमत करो सचे पातशाह मेरे जीवन अंदर भी सची प्रीत बन जाए क्योंकि प्यारियो जे संसार की प्रीत सच की प्रीत होवे ते गुरु रामदास महाराज जी का जीवन पढ़ो कदी वह भी समा सी जिस प्रति मेरे पातशाह जी ने आप ही बचन कहे ने जिस दिन तख्त धन गुरु गुरु अमरदास महाराज जी ने विराजमान किया ते सिख संगत नूं प्रवाद नूं संबोधन होके कहा कि भाई सिखो अज तो मेरा ही रूप धन गुरु गुरु रामदास महाराज जी नूं जानना मेरे विच ते इहदे विच कोई अंतर नहीं साहब ने सीह झुका करके परिक्रमा की ते गुरु रामदास महाराज जी दे नेत्रां तों बैराग दा जल चल पिया सी ते गुरु अमरदास महाराज जी ने पुछिया कहण लगे हे गुरु रामदास महाराज जी तुसी अज तख्त दे वारस बने हो अज चौथे सतगुरु होए हो ते अज तुहाडे नेत्रां दे विच जल किवें ते पातशाह जी ने हथ जोड़ के कहा सी पिता सतगुरु जी जदों तुसी नमस्कार करके परिक्रमा कर रहे सो ना मैनू अपने जीवन की सारी झात जिहड़ी सामने आ गई कहण लगे की कहण लगे पातशाह वह भी समा सी जदों माता पिता का छाया सिर तो उठ गया लाहौर दियां गलियां दे विच मैं रुलदा फिरदा सां पर पातशाह कोई बांह फड़न नूं तैयार नहीं कोई बात पुछण नूं तैयार नहीं पर गुरु नानक दा दर घर मिलिया मेरे सारे सोग ते संताप चले गए मालका तू इउं किरपा कीती मानो कि जिवें इक कीड़े नूं पातशाही बख्शिश कर दित्ती होवे ये प्यारियो भावना असीं वी बणा के गुरु चरणा च अरदास करिए जो हमरी बिद होती मेरे सतगुरा सा बिद तुम हर जान हो आपे हम रुलते फिरते कोई बात ना पुछता गुर सतगुर संग कीरे हम थापे धन धन गुरु नानक जन केरा जित मिलिया चुके सब सोग संतापे प्यारियो मालक ने साडे ते भी किरपा कीती जदों साहब ने कहा सी शस्त्रधारी होवो ते साडा उस समय जिहड़ा हाल सी ना जी संसार दे लोग कहिंदे सी काम हमारा तोलन तकड़ी नंगी करद कबहू ना पकड़ी चिड़ी उड़े डर से मर जाऊं तुरकन ते कैसे लड़ पाऊं पर गुरु बाबे ने रहमत दित्ती सी कहिंदे जिन की जात बरन कुल माही सरदारी ना पही कदाही तिन ही को सरदार बनाऊं तबै गोबिंद सिंह नाम कहाऊं चिड़ियों ते मैं बाज तड़ाऊं गिदड़ों ते मैं शेर बनाऊं सवा लाख से एक लड़ाऊं तबै गोबिंद सिंह नाम कहाऊं गुरु बाबे दा प्यारियो कदी असी देन नहीं दे सकदे बस बहुता नहीं अपने शहीदां दीआं यादां नूं अपनी चढ़दी कला दे प्रतीक सरहंद फतेह दिवस नूं मनाउंदिआं सतगुरु जी दी गोद माणदिआं बस धन गुरु गुरु ग्रंथ साहिब महाराज सतगुरु जी दे लड़ लगीए खंडे बाटे दा अमर छक करके गुरु वाले बणीए गुरु गुरु जपीए समुची मैनेजमेंट दा बहुत बहुत धन्नवाद सिंह साहिब जी दा धन्नवाद आप समूह सिख संगतां दा देश विदेश विच बैठियां होईयां संगतां मीडिया दे राहीं वी जो सरवण करदे हो सभनां दा बहुत बहुत धन्नवाद कोटान कोट धन्नवाद धन गुरु गुरु ग्रंथ साहिब महाराज सचे पातशाह जी दा जिन्हां दी अपार बख्शिश कृपा दे सदका गुरमत विचारां दी सांझ पई है पातशाह जी दे दर तों दात मंगीए पातशाह साडे ते भी कृपा करो रहमत करो विसर नाहीं दातार अपना नाम देहो गुण गावां दिन रात नानक जाओ एहो पातशाह कृपा करनगे साडे हो सकणगे जी ए लोक सुखीए परलोक सुहेले नानक हर प्रभ आप मेले आओ पावन शब्द दियां अखीरलियां पंक्तियां पढ़ के गुरु फतेह दी सांझ करिए जी
तू बेअंत सर्ब काल पूरा किच कीमत कही ना जाए नानक शरण तुम्हारी हर जियो पावै तिवै छडाए
वाहिगुरु जी का खालसा वाहिगुरु जी की फतेह।